ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਜੂਨ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਯਸਾਇਆ। ਰਾਸਤਬਾਜ਼ਾਂ ਦੇ ਬਾਰੇ ਆਖੋ ਵੀ ਚੰਗਾ ਹੀ ਹੋਵੇਗਾ। ਜਵਾਬੀ ਪੜ੍ਹਾਈ: ਨੋਹਾ। ਮੈਂ ਇਹਦੇ ਉੱਤੇ ਟੁਰਦਾ ਰਹਿੰਦਾ ਵਾਂ, ਇਸ ਲਈ ਮੈਂ ਉਮੀਦਵਾਰ ਵਾਂ। ਇਹ ਖੁਦਾਵੰਦ ਦੀ ਸ਼ਫਕਤ ਹੈ ਵੀ ਅਸੀਂ ਫਨਾ ਨਹੀਂ ਹੋਏ, ਕਿਉਂ ਜੇ ਉਹਦੇ ਰਹਿਮ ਦਾ ਅਖੀਰ ਨਹੀਂ। ਉਹ ਹਰ ਸਵੇਰ ਨੂੰ ਤਾਜ਼ਾ ਏ, ਤੇਰੀ ਵਫ਼ਾਦਾਰੀ ਵੱਡੀ ਏ। ਮੇਰੀ ਜਿੰਦ ਨੇ ਆਖਿਆ ਮੇਰਾ ਹਿੱਸਾ ਖੁਦਾਵੰਦ ਏ, ਇਸ ਲਈ ਮੇਰੀ ਆਸ ਉਹਦੇ ਤੋਂ ਹੀ ਏ। ਖੁਦਾਵੰਦ ਉਹਨਾਂ ਉੱਤੇ ਮਿਹਰਬਾਨ ਏ ਜਿਹੜੇ ਉਹਦੀ ਉਡੀਕ ਕਰਦੇ ਨੇ, ਉਸ ਜਿੰਦ ਉੱਤੇ ਜਿਹੜੀ ਉਹਦੀ ਤਲਬ ਏ। ਇਹ ਵਾਹਵਾ ਏ ਵੀ ਬੰਦਾ ਆਸ ਰੱਖਣ ਵਾਲਾ ਏ ਅਤੇ ਚੁੱਪ ਕਰਕੇ ਖੁਦਾਵੰਦ ਦੀ ਮੁਕਤੀ ਦੀ ਉਡੀਕ ਕਰੇ। ਦਰਸੀਵਾਜ਼ ਬਾਈਬਲ ਵਿੱਚੋਂ ਕਰੰਥੀਓਂ: ਅਤੇ ਅਸੀਂ ਜਿਹੜੇ ਉਹਦੇ ਨਾਲ ਕੰਮ ਵਿੱਚ ਸ਼ਰੀਕ ਹਾਂ, ਇਹ ਵੀ ਤੁਹਾਡੇ ਅੱਗੇ ਮਿਹਨਤ ਕਰਦੇ ਹਾਂ ਵੀ ਰੱਬ ਦਾ ਫਜ਼ਲ ਜਿਹੜਾ ਤੁਹਾਡੇ ਉੱਤੇ ਹੋਇਆ ਹੈ ਬੇਫਾਇਦਾ ਨਾ ਰਹਿਣ ਦਿਓ। ਇਸ ਲਈ ਰੱਬ ਨੇ ਆਖਿਆ ਵੀ ਮੈਂ ਉਹਨਾਂ ਵਿੱਚ ਵਸਾਂਗਾ ਅਤੇ ਉਹਨਾਂ ਵਿੱਚ ਟੁਰਾਂ ਫਿਰਾਂਗਾ ਅਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ ਅਤੇ ਉਹ ਮੇਰੀ ਉਮਤ ਹੋਣਗੇ ਅਤੇ ਤੁਹਾਡਾ ਪਿਓ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਹ ਖੁਦਾਵੰਦ ਕਾਦਰ ਮੁਤਲਕ ਦਾ ਅਖਾਣ ਹੈ। ਖਰੂਜ: ਅਤੇ ਮੂਸਾ ਉਹਦੇ ਉੱਤੇ ਚੜ੍ਹ ਕੇ ਰੱਬ ਦੇ ਕੋਲ ਗਿਆ ਅਤੇ ਖੁਦਾਵੰਦ ਨੇ ਉਹਨੂੰ ਪਹਾੜ ਤੋਂ ਪੁਕਾਰ ਕੇ ਆਖਿਆ ਭਾਈ ਤੂੰ ਯਾਕੂਬ ਦੇ ਖਨਵਾਦੇ ਨੂੰ ਇੰਜ ਆਖ ਅਤੇ ਬਨੀ ਇਸਰਾਇਲ ਨੂੰ ਦੱਸ ਦੇ ਭਾਈ ਤੁਸੀਂ ਵੇਖਿਆ ਭਾਈ ਮੈਂ ਮਿਸਰੀਆਂ ਦੇ ਨਾਲ ਕੀ ਕੀਤਾ ਅਤੇ ਤੁਹਾਨੂੰ ਜਿਵੇਂ ਅਕਾਬ ਦੇ ਪਰਾਂ ਉੱਤੇ ਬਿਠਾ ਕੇ ਆਪਣੇ ਕੋਲ ਲੈ ਆਇਆ, ਮੇਰੇ ਅਹਿਦ ਉੱਤੇ ਚੱਲੋ। ਮਲਾਕੀ: ਕਿਉਂ ਜੇ ਮੈਂ ਖੁਦਾਵੰਦ ਨਾ ਬਦਲਣ ਵਾਲਾ ਵਾਂ, ਇਸ ਲਈ ਐ ਬਨੀ ਯਾਕੂਬ ਤੁਸੀਂ ਬਰਬਾਦ ਨਹੀਂ ਹੋਏ। ਸਲਾਤੀਨ: ਅਤੇ ਇੱਕ ਦਿਨ ਇੰਜ ਹੋਇਆ ਭਈ ਅਲੀਸ਼ਾ ਸ਼ੁਨੀਮ ਨੂੰ ਗਿਆ, ਉੱਥੇ ਇੱਕ ਦੌਲਤਮੰਦ ਔਰਤ ਸੀ ਅਤੇ ਉਹਨੇ ਉਹਨੂੰ ਰੋਟੀ ਖਾਣ 'ਤੇ ਮਜਬੂਰ ਕੀਤਾ। ਫਿਰ ਤਾਂ ਜਦੋਂ ਕਦੀ ਉਹ ਉੱਥੋਂ ਲੰਘਦਾ ਰੋਟੀ ਖਾਣ ਲਈ ਉੱਥੇ ਟੁਰ ਜਾਂਦਾ ਸੀ। ਇਸ ਲਈ ਉਹਨੇ ਆਪਣੇ ਬੰਦੇ ਨੂੰ ਆਖਿਆ ਵੇਖ ਮੈਨੂੰ ਲੱਗਦਾ ਏ ਭਈ ਇਹ ਰੱਬ ਦਾ ਬੰਦਾ ਜਿਹੜਾ ਅਕਸਰ ਸਾਡੇ ਵੱਲ ਆਉਂਦਾ ਏ ਮੁਕੱਦਸ ਏ, ਅਸੀਂ ਉਹਦੇ ਲਈ ਇੱਕ ਪਲੰਘ ਅਤੇ ਕੋਠੜੀ ਕੰਧ ਉੱਤੇ ਬਣਾ ਦਈਏ ਅਤੇ ਉਹਦੇ ਲਈ ਇੱਕ ਪਲੰਘ ਅਤੇ ਮੇਜ਼ ਅਤੇ ਚੌਕੀ ਅਤੇ ਸ਼ਮਾਦਾਨ ਲਗਾ ਦਈਏ, ਫਿਰ ਜਦੋਂ ਕਦੀ ਉਹ ਸਾਡੇ ਕੋਲ ਆਵੇ ਤਾਂ ਉੱਥੇ ਹੀ ਠਹਿਰੇਗਾ। ਇਸ ਲਈ ਇੱਕ ਦਿਨ ਇੰਜ ਹੋਇਆ ਭਈ ਉਹ ਉੱਧਰ ਗਿਆ ਅਤੇ ਉਸ ਕੋਠੜੀ ਵਿੱਚ ਜਾ ਕੇ ਉੱਥੇ ਹੀ ਸੁੱਤਾ। ਫਿਰ ਉਹਨੇ ਆਪਣੇ ਖਾਦਮ ਜਿਹਾਜ਼ੀ ਨੂੰ ਆਖਿਆ ਭਈ ਇਸ ਸ਼ੋਨੀਮੀ ਔਰਤ ਨੂੰ ਸੱਦੇ। ਉਹਨੇ ਉਹਨੂੰ ਸੱਦ ਲਿਆ ਅਤੇ ਉਹ ਉਹਦੇ ਸਾਹਮਣੇ ਖਲੋ ਗਈ। ਫਿਰ ਉਹਨੇ ਆਪਣੇ ਖਾਦਮ ਨੂੰ ਆਖਿਆ ਤੂੰ ਉਹਨੂੰ ਪੁੱਛ ਭਈ ਤੂੰ ਜਿਹੜੀਆਂ ਸਾਡੇ ਲਈ ਇੰਨੀਆਂ ਫਿਕਰਾਂ ਕੀਤੀਆਂ ਅਤੇ ਤੇਰੇ ਲਈ ਕੀ ਕੀਤਾ ਜਾਵੇ, ਕੀ ਤੂੰ ਚਾਹੁੰਦੀ ਏ ਵੀ ਬਾਦਸ਼ਾਹ ਨੂੰ ਜਾਂ ਫੌਜ ਦੇ ਸਰਦਾਰ ਨੂੰ ਤੇਰੀ ਸਿਫਾਰਿਸ਼ ਕੀਤੀ ਜਾਵੇ। ਉਹਨੇ ਜਵਾਬ ਦਿੱਤਾ ਮੈਂ ਤਾਂ ਆਪਣੇ ਹੀ ਲੋਕਾਂ ਵਿੱਚ ਰਹਿੰਦੀ ਹਾਂ। ਫਿਰ ਉਹਨੇ ਉਹਨੂੰ ਆਖਿਆ ਉਹਦੇ ਲਈ ਕੀ ਕੀਤਾ ਜਾਵੇ। ਫਿਰ ਜਿਹਾਜ਼ੀ ਨੇ ਜਵਾਬ ਦਿੱਤਾ ਕਿ ਵਾਕਈ ਉਹਦੇ ਕੋਈ ਪੁੱਤਰ ਨਹੀਂ ਅਤੇ ਉਹਦਾ ਬੰਦਾ ਬੁੱਢਾ ਏ। ਫਿਰ ਉਹਨੇ ਉਹਨੂੰ ਆਖਿਆ ਉਹਨੂੰ ਸੱਦ ਲੈ ਅਤੇ ਜਦੋਂ ਉਹਨੇ ਉਹਨੂੰ ਸੱਦਿਆ ਤਾਂ ਉਹ ਬੂਹੇ ਉੱਤੇ ਖਲੋ ਗਈ। ਫਿਰ ਉਹਨੇ ਆਖਿਆ ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ ਉੱਤੇ ਤੇਰੀ ਗੋਦ ਵਿੱਚ ਪੁੱਤਰ ਹੋਵੇਗਾ। ਉਹਨੇ ਆਖਿਆ ਨਹੀਂ ਐ ਮਾਲਕ, ਐ ਰੱਬ ਦੇ ਬੰਦੇ ਆਪਣੀ ਲੌਂਡੀ ਨੂੰ ਝੂਠ ਨਾ ਆਖ। ਇਸ ਲਈ ਉਹ ਔਰਤ ਹਾਮਲਾ ਹੋਈ ਅਤੇ ਜਿਵੇਂ ਅਲੀਸ਼ਾ ਨੇ ਉਹਨੂੰ ਆਖਿਆ ਸੀ ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ ਉੱਤੇ ਉਹਦੇ ਪੁੱਤਰ ਹੋਇਆ ਅਤੇ ਉਹ ਮੁੰਡਾ ਵੱਡਾ ਹੋਇਆ ਅਤੇ ਇੱਕ ਦਿਨ ਇੰਜ ਹੋਇਆ ਭਈ ਉਹ ਆਪਣੇ ਪਿਓ ਦੇ ਕੋਲ ਖੇਤ ਵੱਢਣ ਵਾਲਿਆਂ ਵਿੱਚ ਟੁਰ ਗਿਆ ਅਤੇ ਉਹਨੇ ਪਿਓ ਨੂੰ ਆਖਿਆ ਹਾਏ ਮੇਰਾ ਸਿਰ, ਹਾਏ ਮੇਰਾ ਸਿਰ। ਉਹਨੇ ਉਹਨੂੰ ਆਖਿਆ ਉਹਨੂੰ ਉਹਦੀ ਮਾਂ ਦੇ ਕੋਲ ਲੈ ਜਾ। ਜਦੋਂ ਉਹਨੇ ਉਹਨੂੰ ਲੈ ਕੇ ਉਹਦੀ ਮਾਂ ਦੇ ਕੋਲ ਅਪੜਾ ਦਿੱਤਾ ਤੇ ਉਹ ਉਹਦੇ ਗੋਡਿਆਂ ਉੱਤੇ ਦੁਪਹਿਰ ਤੀਕਰ ਬੈਠਾ ਰਿਹਾ, ਇਹਦੇ ਬਾਅਦ ਮਰ ਗਿਆ। ਇਹਦੇ ਬਾਅਦ ਉਹਦੀ ਮਾਂ ਨੇ ਉੱਤੇ ਜਾ ਕੇ ਉਹਨੂੰ ਰੱਬ ਦੇ ਬੰਦੇ ਦੇ ਪਲੰਘ ਉੱਤੇ ਲਿਟਾ ਦਿੱਤਾ ਤੇ ਬੂਹਾ ਬੰਦ ਕਰਕੇ ਬਾਹਰ ਟੁਰ ਗਈ। ਤੇ ਉਹਨੇ ਆਪਣੇ ਬੰਦੇ ਨੂੰ ਪੁਕਾਰ ਕੇ ਆਖਿਆ, ਜਲਦ ਜਵਾਨਾਂ ਵਿੱਚੋਂ ਇੱਕ ਨੂੰ ਤੇ ਗਧਿਆਂ ਵਿੱਚੋਂ ਇੱਕ ਨੂੰ ਮੇਰੇ ਲਈ ਘੱਲ ਦੇ ਤਾਂ ਜੋ ਮੈਂ ਰੱਬ ਦੇ ਬੰਦੇ ਦੇ ਕੋਲ ਭੱਜ ਜਾਵਾਂ ਤੇ ਫਿਰ ਮੁੜ ਆਵਾਂ। ਉਹਨੇ ਆਖਿਆ, ਅੱਜ ਤੂੰ ਉਹਦੇ ਕੋਲ ਕਿਉਂ ਜਾਣਾ ਚਾਹਨੀ ਏ? ਅੱਜ ਨਾ ਤੇ ਨਵਾਂ ਚੰਨ ਏ ਤੇ ਨਾ ਸੱਬਤ ਏ। ਉਹਨੇ ਜਵਾਬ ਦਿੱਤਾ ਵੀ ਚੰਗਾ ਹੀ ਹੋਵੇਗਾ। ਤਦ ਉਹ ਟੁਰੀ ਤੇ ਕਿਰਮਲ ਦੀ ਪਹਾੜੀ ਉੱਤੇ ਰੱਬ ਦੇ ਬੰਦੇ ਦੇ ਕੋਲ ਗਈ। ਰੱਬ ਦੇ ਉਸ ਬੰਦੇ ਨੇ ਦੂਰੋਂ ਉਹਨੂੰ ਵੇਖ ਕੇ ਆਪਣੇ ਖਾਦਮ ਜਿਹਾਜ਼ੀ ਨੂੰ ਆਖਿਆ, ਵੇਖ ਉੱਧਰ ਉਹ ਸ਼ਨੀਮੀ ਔਰਤ ਏ, ਹੁਣ ਉਹਨੂੰ ਜੀਆਂ ਨੂੰ ਆਖਣ ਲਈ ਦੌੜ ਜਾ ਤੇ ਉਹਨੂੰ ਪੁੱਛ ਕਿ ਤੂੰ ਠੀਕ ਏ, ਕੀ ਤੇਰਾ ਬੰਦਾ ਠੀਕ ਏ, ਕੀ ਤੇਰਾ ਬਾਲ ਠੀਕ ਏ। ਉਹਨੇ ਜਵਾਬ ਦਿੱਤਾ, ਹਾਂ ਠੀਕ ਨੇ। ਤੇ ਜਦੋਂ ਉਹ ਉਸ ਪਹਾੜ ਉੱਤੇ ਰੱਬ ਦੇ ਬੰਦੇ ਦੇ ਕੋਲ ਆਈ ਤੇ ਉਹਦੇ ਪੈਰ ਫੜ ਲਏ ਤੇ ਜਿਹਾਜ਼ੀ ਉਹਨੂੰ ਚੁੱਕਣ ਲਈ ਨੇੜੇ ਆਇਆ, ਪਰ ਰੱਬ ਦੇ ਬੰਦੇ ਨੇ ਆਖਿਆ, ਉਹਨੂੰ ਛੱਡ ਦੇ ਕਿਉਂਕਿ ਉਹਦਾ ਜੀ ਪਰੇਸ਼ਾਨ ਏ ਤੇ ਖੁਦਾਵੰਦ ਨੇ ਮੈਥੋਂ ਇਹ ਗੱਲ ਲੁਕੋਈ ਤੇ ਮੈਨੂੰ ਨਾ ਦੱਸੀ। ਉਸ ਮੁੰਡੇ ਦੀ ਮਾਂ ਨੇ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ ਤੇ ਤੇਰੀ ਜਿੰਦ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗੀ। ਤਦ ਉਹ ਉੱਠ ਕੇ ਉਹਦੇ ਮਗਰ ਮਗਰ ਗਿਆ ਤੇ ਜਿਹਾਜ਼ੀ ਨੇ ਉਹਦੇ ਤੋਂ ਪਹਿਲਾਂ ਆ ਕੇ ਅਸਾ ਨੂੰ ਉਸ ਮੁੰਡੇ ਦੇ ਮੂੰਹ ਉੱਤੇ ਧਰ ਦਿੱਤਾ, ਪਰ ਨਾ ਤੇ ਕੋਈ ਆਵਾਜ਼ ਆਈ ਤੇ ਨਾ ਕੋਈ ਸੁਣਨਾ ਹੋਇਆ। ਇਸ ਲਈ ਉਹ ਉਹਨੂੰ ਮਿਲਣ ਨੂੰ ਪਰਤਿਆ ਤੇ ਉਹਨੂੰ ਦੱਸਿਆ ਭਈ ਮੁੰਡਾ ਨਹੀਂ ਜਾਗਿਆ। ਜਦੋਂ ਅਲੀਸ਼ਾ ਉਸ ਘਰ ਵਿੱਚ ਆਇਆ ਤੇ ਵੇਖੋ ਉਹ ਮੁੰਡਾ ਮਰਿਆ ਹੋਇਆ ਉਹਦੇ ਪਲੰਘ ਉੱਤੇ ਪਿਆ ਸੀ। ਇਸ ਲਈ ਉਹ ਅੰਦਰ ਗਿਆ ਤੇ ਬੂਹਾ ਬੰਦ ਕਰਕੇ ਖੁਦਾਵੰਦ ਤੋਂ ਦੁਆ ਕੀਤੀ ਤੇ ਉੱਤੇ ਚੜ ਕੇ ਉਸ ਬਾਲ ਦੇ ਉੱਤੇ ਲੰਮੇ ਪੈ ਗਿਆ ਤੇ ਉਹਦੇ ਮੂੰਹ ਉੱਤੇ ਆਪਣਾ ਮੂੰਹ ਤੇ ਉਹਦੀਆਂ ਅੱਖੀਆਂ ਉੱਤੇ ਆਪਣੀਆਂ ਅੱਖੀਆਂ ਤੇ ਉਹਦੇ ਹੱਥਾਂ ਉੱਤੇ ਆਪਣੇ ਹੱਥ ਧਰ ਲਏ ਤੇ ਉਹਦੇ ਉੱਤੇ ਫੈਲ ਗਿਆ। ਤਦ ਉਸ ਬਾਲ ਦਾ ਪਿੰਡਾ ਤੱਤਾ ਹੋਣ ਲੱਗਿਆ। ਫਿਰ ਉਹ ਉੱਠ ਕੇ ਉਸ ਛੱਤ ਉੱਤੇ ਇੱਕ ਵਾਰੀ ਫੇਰਾ ਲਾਣ ਗਿਆ ਤੇ ਉੱਥੇ ਚੜ ਕੇ ਉਸ ਬਾਲ ਉੱਤੇ ਫੈਲ ਗਿਆ ਤੇ ਉਹ ਬਾਲ 7 ਵਾਰੀ ਛਿੱਕਿਆ ਤੇ ਬਾਲ ਨੇ ਅੱਖੀਆਂ ਖੋਲ ਦਿੱਤੀਆਂ। ਫਿਰ ਉਹਨੇ ਜਿਹਾਜ਼ੀ ਨੂੰ ਸੱਦ ਕੇ ਆਖਿਆ, ਉਸ ਸੁਨੀਮੀ ਔਰਤ ਨੂੰ ਸੱਦ ਲੈ। ਇਸ ਲਈ ਉਹਨੇ ਉਹਨੂੰ ਸੱਦਿਆ ਤੇ ਜਦੋਂ ਉਹ ਉਹਦੇ ਕੋਲ ਆਈ ਤੇ ਉਹਨੇ ਉਹਨੂੰ ਆਖਿਆ, ਆਪਣੇ ਪੁੱਤਰ ਨੂੰ ਚੁੱਕ ਲੈ। ਫਿਰ ਉਹ ਅੰਦਰ ਜਾ ਕੇ ਉਹਦੇ ਪੈਰਾਂ ਵਿੱਚ ਡਿੱਗੀ ਤੇ ਧਰਤੀ ਉੱਤੇ ਸਿਰ ਸੁੱਟਿਆ। ਫਿਰ ਆਪਣੇ ਪੁੱਤਰ ਨੂੰ ਚੁੱਕ ਕੇ ਬਾਹਰ ਟੁਰ ਗਈ। ਯਸਾਇਆ। ਖੁਦਾਵੰਦ ਇੰਜ ਆਖਦਾ ਏ, ਭਈ ਮੈਂ ਕਬੂਲੀਅਤ ਦੇ ਵੇਲੇ ਤੇਰੀ ਸੁਣੀ ਤੇ ਮੁਕਤੀ ਦੇ ਦਿਨ ਤੇਰੀ ਮਦਦ ਕੀਤੀ। ਮੈਂ ਤੇਰੀ ਹਿਫਾਜ਼ਤ ਕਰਾਂਗਾ ਤੇ ਲੋਕਾਂ ਲਈ ਤੈਨੂੰ ਇੱਕ ਅਹਿਦ ਬਣਾਵਾਂਗਾ ਤਾਂ ਜੋ ਤੂੰ ਮੁਲਕ ਨੂੰ ਬਹਾਲ ਕਰੇ ਤੇ ਵੀਰਾਨ ਮਿਰਾਸ ਵਾਰਸਾਂ ਨੂੰ ਦੇਵੇਂ, ਤਾਂ ਜੋ ਤੂੰ ਕੈਦੀਆਂ ਨੂੰ ਆਖੇ ਭਈ ਨਿਕਲ ਜਾਓ ਤੇ ਉਹਨਾਂ ਨੂੰ ਜਿਹੜੇ ਹਨੇਰੇ ਵਿੱਚ ਨੇ ਭਈ ਆਪਣੇ ਆਪ ਨੂੰ ਵਿਖਾਓ। ਉਹ ਰਾਹਾਂ ਵਿੱਚ ਚਰਨਗੇ ਤੇ ਸਾਰੇ ਨੰਗੇ ਟੀਲੇ ਉਹਨਾਂ ਦੀਆਂ ਚਰਾਗਾਵਾਂ ਹੋਣਗੀਆਂ। ਉਹ ਨਾ ਭੁੱਖੇ ਹੋਣਗੇ ਤੇ ਨਾ ਦਰਿਆਏ ਤੇ ਨਾ ਗਰਮੀ ਨਾ ਧੁੱਪ ਨਾਲ ਉਹਨਾਂ ਨੂੰ ਨੁਕਸਾਨ ਹੋਵੇਗਾ, ਕਿਉਂਕਿ ਉਹ ਜਿਹਦੀ ਰਹਿਮਤ ਉਹਨਾਂ ਉੱਤੇ ਹੈ ਉਹਨਾਂ ਦਾ ਰਹਿਨੁਮਾ ਹੋਵੇਗਾ ਤੇ ਪਾਣੀ ਦਿਆਂ ਸੌਤਿਆਂ ਵੱਲ ਉਹਨਾਂ ਦੀ ਰਹਿਨੁਮਾਈ ਕਰੇਗਾ। ਅਬਰਾਨੀਓ। ਇਸ ਲਈ ਆਓ ਅਸੀਂ ਫਜ਼ਲ ਦੇ ਤਖ਼ਤ ਦੇ ਕੋਲ ਦਲੇਰੀ ਨਾਲ ਜਾਈਏ ਤਾਂ ਜੋ ਸਾਡੇ ਉੱਤੇ ਰਹਿਮ ਹੋਵੇ, ਤਾਂ ਜੋ ਉਹ ਫਜ਼ਲ ਹਾਸਲ ਕਰੀਏ ਜਿਹੜਾ ਲੋੜ ਦੇ ਵੇਲੇ ਸਾਡੀ ਮਦਦ ਕਰੇ। ਪਦਾਇਸ਼। ਐ ਰੱਬਾ ਤੂੰ ਵੇਖਦਾ ਹੈ। ਰੋਮੀਓ। ਤੇ ਸਾਨੂੰ ਪਤਾ ਹੈ ਭਈ ਸਾਰੀਆਂ ਸ਼ੈਵਾਂ ਰਲ ਕੇ ਰੱਬ ਦੇ ਨਾਲ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਤਾਬਕ ਬੁਲਾਏ ਗਏ ਨੇ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ? ਜੇ ਰੱਬ ਸਾਡੇ ਵਾਲੇ ਤੇ ਕੌਣ ਸਾਡਾ ਮੁਖਾਲਫ ਹੈ? ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੂਹ ਇਨਸਾਨ ਨੂੰ ਬਰਕਤ ਦਿੰਦੀ ਏ, ਪਰ ਇਨਸਾਨ ਨਹੀਂ ਜਾਣਦਾ ਵੀ ਉਹ ਕਿੱਥੋਂ ਆਉਂਦੀ ਏ। ਇਹਦੇ ਤੋਂ ਬਿਮਾਰ ਸ਼ਫਾ ਪਾਉਂਦੇ ਨੇ, ਦੁਖੀ ਤਸੱਲੀ ਪਾਉਂਦੇ ਨੇ ਤੇ ਪਾਪੀ ਛੁੜਾਏ ਜਾਂਦੇ ਨੇ। ਇਹ ਇੱਕ ਆਲਮਗੀਰ ਰੱਬ ਦੇ ਅਸਰ ਨੇ ਜਿਹੜਾ ਹਮੇਸ਼ਾ ਦੀ ਸਾਇੰਸ ਵਿੱਚ ਲੁਕੀ ਹੋਈ ਚੰਗੀ ਰਹਾਇਸ਼ ਏ। ਉਹ ਦੁਆ ਜਿਹੜੀ ਪਾਪੀ ਨੂੰ ਠੀਕ ਕਰਦੀ ਏ ਤੇ ਬਿਮਾਰ ਨੂੰ ਠੀਕ ਕਰਦੀ ਏ, ਉਹ ਪੂਰੇ ਤੌਰ 'ਤੇ ਇਹ ਈਮਾਨ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ, ਜਿਹੜੀ ਉਹਦੇ ਬਾਰੇ ਇੱਕ ਰੂਹਾਨੀ ਸਮਝ, ਇੱਕ ਬੇਗਰਜ਼ ਪਿਆਰ ਏ। ਦੁਆ ਧਿਆਨ ਰੱਖਣਾ ਤੇ ਕੰਮ ਕਰਨਾ ਆਪਣੇ ਆਪ ਦੀ ਤਬਾਹੀ ਦੇ ਨਾਲ ਰਲ ਕੇ ਉਹਨੂੰ ਪੂਰਾ ਕਰਨ ਲਈ ਰੱਬ ਦੇ ਬਰਕਤ ਦੇਣ ਵਾਲੇ ਜ਼ਰੀਏ ਨੇ ਜੋ ਕੁਝ ਵੀ ਮਸੀਹਤ ਤੇ ਇਨਸਾਨੀਅਤ ਦੀ ਸਿਹਤ ਲਈ ਕਾਮਯਾਬੀ ਨਾਲ ਪੂਰਾ ਕੀਤਾ ਗਿਆ ਹੋਵੇ। ਨਾ ਆਖੇ ਹੋਏ ਖਿਆਲ ਇਲਾਹੀ ਸਿਆਣ ਲਈ ਅਣਜਾਣ ਨਹੀਂ। ਤਾਂਗ ਦੁਆਏ ਤੇ ਸਾਡੀਆਂ ਖਾਹਿਸ਼ਾਂ ਲਈ ਰੱਬ ਉੱਤੇ ਭਰੋਸਾ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਭਈ ਉਹ ਲਫ਼ਜ਼ ਬਣਨ ਤੇ ਅਮਲ ਵਿੱਚ ਆਉਣ ਤੋਂ ਪਹਿਲਾਂ ਬਣ ਗਏ ਤੇ ਮਸ਼ਹੂਰ ਕੀਤੇ ਜਾ ਚੁੱਕੇ ਨੇ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕਮਾ ਦੇ ਉੱਤੇ ਰੂਹ ਸਿਆਣ ਦੀ ਫਤਿਹ ਦੇ ਵਾਕਿਆਂ ਨਾਲ ਭਰਿਆ ਹੋਇਆ ਏ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੌਜਜ਼ੇ ਆਖਦਾ ਏ। ਇਸੇ ਤਰ੍ਹਾਂ ਯਸ਼ਵਾ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਮਸੀਹੀ ਦੌਰ ਨੂੰ ਅਲਾਮਤਾਂ ਤੇ ਅਜੀਬ ਕੰਮਾਂ ਦੀ ਮਦਦ ਨਾਲ ਵਧਾਇਆ ਗਿਆ। ਇਨਸਾਨ ਸਮਝਦੇ ਨੇ ਭਈ ਉਹ ਚੰਗਿਆਈ ਦੇ ਬਗੈਰ ਜ਼ਿੰਦਾ ਰਹਿ ਸਕਦੇ ਨੇ, ਜਦਕਿ ਰੱਬ ਚੰਗਿਆਈ ਤੇ ਇਕੱਲਾ ਹੀ ਅਸਲ ਹਯਾਤੀ ਏ। ਤੇ ਇਹਦਾ ਨਤੀਜਾ ਕੀ ਹੁੰਦਾ ਏ? ਉਸ ਇਲਾਹੀ ਅਸੂਲ ਦੇ ਬਾਰੇ ਘੱਟ ਫਹਿਮ ਰੱਖਦਿਆਂ ਹੋਏ ਜਿਹੜਾ ਮੁਕਤੀ ਤੇ ਸ਼ਫਾ ਦਿੰਦਾ ਏ, ਇਨਸਾਨ ਸਿਰਫ ਇਮਾਨ ਦੇ ਨਾਲ ਪਾਪ, ਬਿਮਾਰੀ ਤੇ ਮੌਤ ਤੋਂ ਰਹਾਈ ਪਾ ਸਕਦੇ ਨੇ। ਇਹ ਗਲਤੀਆਂ ਅਸਲ ਵਿੱਚ ਇੰਜ ਤਬਾਹ ਨਹੀਂ ਹੁੰਦੀਆਂ ਤੇ ਉਹਨਾਂ ਨੂੰ ਉਦੋਂ ਤੀਕਰ ਇੱਥੇ ਜਾਂ ਇਸ ਤੋਂ ਬਾਅਦ ਇਨਸਾਨਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਏ ਜਦੋਂ ਤੀਕਰ ਉਹ ਸਾਇੰਸ ਵਿੱਚ ਰੱਬ ਦੇ ਅਸਲੀ ਅਦਰਾਕ ਨੂੰ ਨਹੀਂ ਪਾ ਲੈਂਦੇ ਜਿਹਦੇ ਨਾਲ ਰੱਬ ਦੇ ਬਾਰੇ ਇਨਸਾਨ ਦੀਆਂ ਗਲਤ ਫਹਿਮੀਆਂ ਹੁੰਦੀਆਂ ਨੇ ਤੇ ਇਹ ਉਹਦੀ ਕਾਮਲੀਅਤ ਦੇ ਬਾਰੇ ਵੱਡੀਆਂ ਹਕੀਕਤਾਂ ਨੂੰ ਜ਼ਾਹਿਰ ਕਰਦਾ ਏ। ਸਿਹਤ ਮਾਦੇ ਦੀ ਹਾਲਤ ਨਹੀਂ ਬਲਕਿ ਸਿਆਣ ਦੀ ਹਾਲਤ ਏ ਤੇ ਨਾ ਹੀ ਮਾਦੀ ਹਿੱਸਾ ਸਿਹਤ ਦੇ ਮੌਜੂ ਉੱਤੇ ਭਰੋਸੇ ਦੇ ਕਾਬਲ ਗਵਾਹੀ ਪੇਸ਼ ਕਰ ਸਕਦੀਆਂ ਨੇ। ਸਫਾਈਆ ਸਿਆਣ ਦੀ ਸਾਇੰਸ ਕਿਸੇ ਕਮਜ਼ੋਰ ਲਈ ਇਹ ਹੋਣਾ ਨਾਮੁਮਕਿਨ ਬਿਆਨ ਕਰਦੀ ਏ, ਜਦਕਿ ਸਿਆਣ ਲਈ ਇਹਦੀ ਅਸਲੀ ਤਸਦੀਕ ਕਰਨਾ ਜਾਂ ਇਨਸਾਨ ਦੀ ਅਸਲੀ ਹਾਲਤ ਨੂੰ ਜ਼ਾਹਰ ਕਰਨਾ ਮੁਮਕਿਨ ਪੇਸ਼ ਕਰਦੀ ਏ। ਇਸ ਲਈ ਸਾਇੰਸ ਦਾ ਇਲਾਹੀ ਅਸੂਲ ਬਦਨੀ ਹਿੱਸਾ ਦੀ ਗਵਾਹੀ ਨੂੰ ਬਦਲਦਿਆਂ ਹੋਏ ਇਨਸਾਨ ਨੂੰ ਬਤੌਰ ਸੱਚਿਆਈ ਹਮਾਗੀ ਦੇ ਨਾਲ ਮੌਜੂਦ ਹੋਣਾ ਜ਼ਾਹਿਰ ਕਰਦਾ ਏ, ਜਿਹੜਾ ਸਿਹਤ ਦੀ ਇਕੱਲੀ ਨਿਉਂ ਏ। ਅਤੇ ਇੰਜ ਸਾਇੰਸ ਸਾਰੀ ਬਿਮਾਰੀ ਤੋਂ ਇਨਕਾਰ ਕਰਦੀ, ਬਿਮਾਰ ਨੂੰ ਸ਼ਫਾ ਦਿੰਦੀ, ਝੂਠੀ ਗਵਾਹੀ ਨੂੰ ਬਰਬਾਦ ਕਰਦੀ ਅਤੇ ਮਾਦੀ ਮੰਤਕ ਦੀ ਤਰਦੀਦ ਕਰਦੀ ਏ। ਕ੍ਰਿਸਚਨ ਸਾਇੰਸ ਵਿੱਚ ਪਾਏ ਜਾਣ ਵਾਲੇ ਗੈਰ ਤਰਬੀਅਤ ਯਾਫਤਾ ਲੋਕਾਂ ਵੱਲੋਂ ਮਾਦੀ ਵਜੂਦ ਦੇ ਬਾਰੇ ਅਸਲ ਵਿੱਚ ਕੁਝ ਨਹੀਂ ਸਮਝਿਆ ਜਾਂਦਾ। ਇਹ ਮੰਨਿਆ ਜਾਂਦਾ ਏ ਭਈ ਇਨਸਾਨ ਇੱਥੇ ਉਹਨਾਂ ਦੀ ਮਰਜ਼ੀ ਨਾਲ ਨਹੀਂ ਅਤੇ ਉਹਨਾਂ ਨੂੰ ਗੈਰ ਇਰਾਦੀ ਤੌਰ 'ਤੇ ਹਟਾ ਛੱਡਿਆ ਏ, ਬਗੈਰ ਇਹ ਜਾਣਨ ਦੇ ਭਈ ਕਿਉਂ ਅਤੇ ਕਦੋਂ। ਜਿਵੇਂ ਡਰੇ ਹੋਏ ਬਾਲ ਕਿਸੇ ਖਿਆਲੀ ਭੂਤ ਨੂੰ ਇੱਧਰ ਉੱਧਰ ਵੇਖਦੇ ਨੇ, ਉਸੇ ਤਰ੍ਹਾਂ ਬਿਮਾਰ ਇਨਸਾਨ ਵੀ ਹਰ ਪਾਸੇ ਖਤਰਾ ਹੀ ਵੇਖਦੇ ਨੇ ਅਤੇ ਠੀਕ ਰਾਹ ਦੇ ਇਲਾਵਾ ਹਰ ਪਾਸਿਓਂ ਤਸੱਲੀ ਲੱਭਦੇ ਨੇ। ਹਨੇਰਾ ਡਰ ਨੂੰ ਪੈਦਾ ਕਰਦਾ ਏ। ਕੋਈ ਸਿਆਣਾ ਬੰਦਾ ਆਪਣੇ ਅਕੀਦਿਆਂ ਦੀ ਗੁਲਾਮੀ ਵਿੱਚ ਆਪਣੇ ਅਸਲੀ ਵਜੂਦ ਨੂੰ ਕਿਸੇ ਬਾਲ ਤੋਂ ਬਹੁਤਾ ਨਹੀਂ ਸਮਝ ਸਕਦਾ ਅਤੇ ਸਿਆਣੇ ਬੰਦੇ ਨੂੰ ਉਹਦੇ ਹਨੇਰੇ ਵਿੱਚੋਂ ਕੱਢਣਾ ਚਾਹੀਦਾ ਏ, ਇਹਦੇ ਤੋਂ ਪਹਿਲਾਂ ਭਈ ਉਹ ਇਹਨਾਂ ਫਰੀਬੀ ਦੁੱਖਾਂ ਤੋਂ ਆਜ਼ਾਦ ਹੋ ਸਕੇ ਜਿਨ੍ਹਾਂ ਦਾ ਹਨੇਰਾ ਵੱਧਦਾ ਜਾਂਦਾ ਏ। ਇਸ ਹਾਲਤ ਵਿੱਚੋਂ ਨਿਕਲਣ ਦੀ ਇਕੱਲੀ ਰਾਹ ਕ੍ਰਿਸਚਨ ਸਾਇੰਸ ਵਿੱਚ ਏ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਏ ਭਈ ਸਿਆਣ ਇਹ ਕਰ ਸਕਦੀ ਏ, ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਅਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਏ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਏ ਅਤੇ ਇਹਨੂੰ ਹਰ ਜ਼ਰੇ ਤੀਕਰ ਬਣਾ ਸਕਦੀ ਏ। ਵਾਦੀ, ਜ਼ਿਹਨੀ ਦਬਾਓ, ਮਸਕੀਨੀ, ਹਨੇਰਾ, ਬਲਕਿ ਭਾਵੇਂ ਮੌਤ ਦੇ ਪਰਛਾਵੇਂ ਵਾਲੀ ਵਾਦੀ ਵਿੱਚੋਂ ਮੈਂ ਲੰਘਣਾ ਹੋਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ। ਜ਼ਬੂਰ 23:4 ਆਇਤ। ਭਾਵੇਂ ਇਨਸਾਨੀ ਸੋਚ ਦੇ ਮੁਤਾਬਕ ਰਾਹ ਹਨੇਰੇ, ਫਿਰ ਵੀ ਇਲਾਹੀ ਹਯਾਤੀ ਅਤੇ ਮੁਹੱਬਤ ਇਹਨੂੰ ਰੌਸ਼ਨ ਕਰਦੀ ਏ ਅਤੇ ਇਨਸਾਨੀ ਖਿਆਲ ਦੀ ਬਦਅਮਨੀ, ਮੌਤ ਦੇ ਡਰ ਅਤੇ ਗਲਤੀ ਦੀ ਫਰਜ਼ੀ ਹਕੀਕਤ ਨੂੰ ਤਬਾਹ ਕਰ ਦਿੰਦੀ ਏ। ਕ੍ਰਿਸਚਨ ਸਾਇੰਸ ਹਿੱਸਾ ਦੀ ਮੁਖਾਲਫਤ ਕਰਦਿਆਂ ਹੋਏ ਵਾਦੀ ਨੂੰ ਗੁਲਾਬ ਵਾਂਗਰ ਫੁੱਟਣ ਅਤੇ ਖਿਲਣ ਲਈ ਤਿਆਰ ਕਰਦੀ ਏ। ਡਰ ਕਦੀ ਆਪਣੇ ਆਪ ਦੇ ਹੋਣ ਅਤੇ ਆਪਣੇ ਕੰਮਾਂ ਤੋਂ ਨਹੀਂ ਰੁਕਦਾ। ਲਹੂ, ਦਿਲ, ਫੇਫੜਿਆਂ ਵਗੈਰਾ ਦਾ ਹਯਾਤੀ ਯਾਨੀ ਰੱਬ ਨਾਲ ਕੋਈ ਤਾਲੁਕ ਨਹੀਂ ਏ। ਅਸਲ ਇਨਸਾਨ ਦਾ ਹਰ ਕੰਮ ਇਲਾਹੀ ਸਿਆਣ ਦੀ ਰਖਵਾਲੀ ਵਿੱਚ ਏ। ਇਨਸਾਨ ਦੀ ਸੋਚ ਕਤਲ ਕਰਨ ਜਾਂ ਇਲਾਜ ਕਰਨ ਦੀ ਕੋਈ ਤਾਕਤ ਨਹੀਂ ਰੱਖਦੀ ਅਤੇ ਇਹਦਾ ਰੱਬ ਦੇ ਬੰਦੇ ਉੱਤੇ ਕੋਈ ਇਖਤਿਆਰ ਨਹੀਂ ਏ। ਉਹ ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਅਤੇ ਸ਼ਬੀਹ ਨੂੰ ਕਾਇਮ ਰੱਖਦਾ ਏ। ਇਨਸਾਨੀ ਸਿਆਣ ਰੱਬ ਦੇ ਮੁਖਾਲਫ ਹੈ ਅਤੇ ਇਹਨੂੰ ਮੁੱਕਣਾ ਚਾਹੀਦਾ ਹੈ, ਜਿਵੇਂ ਭਈ ਪੌਲੁਸ ਰਸੂਲ ਵਾਜ਼ਿਆ ਕਰਦਾ ਹੈ। ਜਿਹੜਾ ਵਜੂਦ ਰੱਖਦਾ ਹੈ ਉਹ ਬਸ ਇਲਾਹੀ ਸਿਆਣ ਅਤੇ ਉਹਦਾ ਖਿਆਲ ਹੈ। ਇਸੇ ਸਿਆਣ ਵਿੱਚ ਸਾਰੀ ਹਸਤੀ ਹਮਸਾਜ਼ ਅਤੇ ਅਬਦੀ ਹੁੰਦੀ ਹੈ। ਸਿੱਧਾ ਜਾਂ ਤੰਗ ਰਾਸਤਾ ਇਸ ਸੱਚਾਈ ਨੂੰ ਵੇਖਣ ਅਤੇ ਮੰਨਣ, ਇਸ ਤਾਕਤ ਨੂੰ ਮੰਨਣ ਅਤੇ ਸੱਚਾਈ ਦੀ ਰਾਹ ਉੱਤੇ ਤੁਰਨ ਲਈ ਹੈ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਿਕ ਸਿਆਣ ਦੇ ਦਿੱਤੇ ਹੋਏ ਅਸਰਾਂ ਅਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਹੈ, ਜਿਹੜਾ ਇਨਸਾਨ ਨੂੰ ਈਮਾਨ ਅਤੇ ਸਮਝ ਦਿੰਦਾ ਹੈ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਹੈ, ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਉਸ ਇਖਤਿਆਰ ਨੂੰ ਸਮਝਦਿਆਂ ਹੋਏ ਜਿਹੜਾ ਮੁਹੱਬਤ ਸਾਰਿਆਂ ਉੱਤੇ ਰੱਖਦੀ ਹੈ, ਦਾਨੀਅਲ ਨੇ ਸ਼ੇਰਾਂ ਦੀ ਖੋਹ ਵਿੱਚ ਮਹਿਫੂਜ਼ ਮਹਿਸੂਸ ਕੀਤਾ ਅਤੇ ਪੌਲੁਸ ਨੇ ਸੱਪ ਨੂੰ ਨੁਕਸਾਨ ਨਾ ਦੇਣ ਵਾਲਾ ਸਾਬਤ ਕੀਤਾ। ਰੱਬ ਦੀ ਸਾਰੀ ਮਖਲੂਕ ਜਿਹੜੀ ਸਾਇੰਸ ਦੀ ਹਮਾਂਗੀ ਵਿੱਚ ਟੁਰਦੀ ਹੈ, ਨੁਕਸਾਨ ਨਾ ਦੇਣ ਵਾਲੀ, ਫਾਇਦਾ ਦੇਣ ਵਾਲੀ ਅਤੇ ਲਾਜ਼ਵਾਲ ਹੈ। ਇਸ ਵੱਡੀ ਅਸਲੀਅਤ ਦਾ ਅਹਿਸਾਸ ਹੀ ਪੁਰਾਣੇ ਸ਼ਰੀਫ ਲੋਕਾਂ ਦੀ ਤਾਕਤ ਦਾ ਵਸੀਲਾ ਸੀ। ਇਹ ਮਸੀਹੀ ਸ਼ਿਫਾ ਵਿੱਚ ਮਦਦ ਦਿੰਦਾ ਹੈ ਅਤੇ ਇਹਦੇ ਮਾਲਕ ਨੂੰ ਯਸੂ ਦੇ ਨਮੂਨੇ ਮਗਰ ਟੁਰਨ ਦੇ ਕਾਬਲ ਬਣਾਉਂਦਾ ਹੈ ਅਤੇ ਰੱਬ ਨੇ ਵੇਖਿਆ ਭਈ ਬਹੁਤ ਚੰਗਾ ਹੈ। ਬਰਦਾਸ਼ਤ, ਚੰਗਿਆਈ ਅਤੇ ਸੱਚਿਆਈ ਨੂੰ ਜ਼ੋਰ ਕੇ ਫੜ ਲਵੋ ਅਤੇ ਤੁਸੀਂ ਉਹਨਾਂ ਨੂੰ ਆਪਣੇ ਖਿਆਲਾਂ ਦੇ ਕਬਜ਼ੇ ਦੇ ਤਨਾਸਬ ਤੋਂ ਆਪਣੇ ਤਜਰਬਿਆਂ ਵਿੱਚ ਲਿਆਓਗੇ। ਇਸ ਤਨਾਸਬ ਵਿੱਚ ਭਈ ਇਨਸਾਨੀ ਫਹਿਮ ਲਈ ਜਦ ਮਾਦਾ ਇਨਸਾਨ ਦੇ ਤੌਰ 'ਤੇ ਸਾਰੀ ਹਸਤੀ ਗਵਾ ਦਿੰਦਾ ਹੈ ਅਤੇ ਇਸੇ ਤਨਾਸਬ ਵਿੱਚ ਉਹ ਇਹਦਾ ਮਾਲਕ ਬਣ ਜਾਂਦਾ ਹੈ। ਉਹ ਅਸਲੀਅਤਾਂ ਦੇ ਹੋਰ ਇਲਾਹੀ ਫਹਿਮ ਵਿੱਚ ਵੜ ਜਾਂਦਾ ਹੈ ਅਤੇ ਉਹ ਯਸੂ ਦੀ ਇਲਾਹੀਅਤ ਨੂੰ ਸਮਝਦਾ ਹੈ। ਜਦ ਇਹ ਬਿਮਾਰ ਨੂੰ ਸ਼ਿਫਾ ਦੇਣ, ਮੁਰਦੇ ਨੂੰ ਜਿਉਂਦਾ ਕਰਨ ਅਤੇ ਪਾਣੀ ਉੱਤੇ ਟੁਰਨ ਨਾਲ ਜ਼ਾਹਿਰ ਹੋਈ, ਇਹਨਾਂ ਸਾਰੇ ਕੰਮਾਂ ਨੇ ਇਸ ਅਕੀਦੇ ਉੱਤੇ ਯਸੂ ਦੇ ਇਖਤਿਆਰ ਨੂੰ ਜ਼ਾਹਿਰ ਕੀਤਾ ਭਈ ਮਾਦਾ ਮਵਾਦ ਹੈ, ਭਈ ਇਹ ਹਯਾਤੀ ਦਾ ਸਾਲਸੀ ਜਾਂ ਵਜੂਦੀਅਤ ਦੀ ਕਿਸੇ ਵੀ ਸ਼ਕਲ ਨੂੰ ਬਣਾਉਣ ਵਾਲਾ ਹੋ ਸਕਦਾ ਹੈ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ ਅਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਅਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।